ਗੁਰੂ ਪਰਿਵਾਰ ਮੁਰਿੰਡੇ ਦੀ ਹਵਾਲਾਤ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਰੰਗੜਾ ਨੇ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਕੇ ਮੁਰਿੰਡੇ ਲੈ ਆਂਦਾ। ਭਾਈ ਰਤਨ ਸਿੰਘ ਜੀ ਭੰਗੂ ਦੇ ਲਿਖਣ ਅਨੁਸਾਰ ਮਾਤਾ ਜੀ ਦੇ ਹੱਥ ਪੈਰ ਰੱਸੀਆਂ ਨਾਲ ਬੰਨ ਅਤੇ ਸਾਹਿਬਜ਼ਾਦਿਆਂ ਨੂੰ ਹੱਥ ਕੜੀਆਂ ਅਤੇ ਪੈਰਾਂ ਵਿੱਚ ਬੇੜੀਆਂ ਪਾ ਕੇ ਸਾਰੀ ਰਾਤ ਭੁੱਖਣ ਭਾਣੇ ਹਵਾਲਾਤ ਵਿੱਚ ਬਿਨਾਂ ਉੱਡਣ ਤੋਂ ਬਿਨਾਂ ਕੋਈ ਰਜਾਈ ਕੰਬਲ ਆਦਿਕ ਉੱਤੇ ਲੈਣ ਦੇ ਰੱਖਿਆ ਗਿਆ। ਉਧਰ ਮੋਰਿੰਡੇ ਦਾ ਥਾਣੇਦਾਰ ਆਪ ਸਰਹੰਦ ਵਜ਼ੀਰ ਖਾਂ ਨੂੰ ਇਹ ਖੁਸ਼ਖਬਰੀ ਦੇਣ ਚਲਾ ਗਿਆ। ਵਜ਼ੀਰ ਖਾਂ ਨੇ ਥਾਣੇਦਾਰ ਨੂੰ ਸ਼ਾਬਾਸ਼ ਦਿੱਤੀ ਤੇ ਗੁਰੂ ਪਰਿਵਾਰ ਨੂੰ ਛੇਤੀ ਤੋਂ ਛੇਤੀ ਸਰਹੰਦ ਪਹੁੰਚਾਉਣ ਦੀ ਤਾਕੀਦ ਕੀਤੀ। ਦੇਖੋ ਕੁਦਰਤ ਦੇ ਰੰਗ, ਹਿੰਦੁਸਤਾਨੀ ਪਰਜਾ ਦੇ ਗਲ ਪਈਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ ਜੇਸ ਕਲਗੀਧਰ ਜੀ ਨੇ ਹੱਸਦਾ ਵਸਦਾ ਆਨੰਦਪੁਰ ਛੱਡਿਆ ਅਤੇ ਪਹਿਲਾਂ ਪਿਆਰੇ ਪਿਤਾ ਜੀ ਦਾ ਬਲੀਦਾਨ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਹੁਣ ਚਮਕੌਰ ਦੇ ਜੰਗ ਵਿੱਚ ਜਿਗਰ ਦੇ ਦੋ ਟੁਕੜੇ ਜਿਨ੍ਹਾਂ ਦਾ ਦਰਸ਼ਨ ਕਰਕੇ ਭੁੱਖ ਲਿਥਦੀ ਤੇ ਸ਼ਾਂਤੀ ਮਿਲਦੀ ਸੀ, ਮੈਦਾਨੇ ਜੰਗ ਵਿੱਚ ਪੁਰਜਾ ਪੁਰਜਾ ਕਟਵਾ ਕੇ ਸ਼ਹੀਦ ਕਰਵਾ ਲਿਆ। ਅੱਜ ਉਸ ਦੇ ਅਤ ਪਿਆਰੇ ਬਿਰਧ ਮਾਤਾ ਜੀ ਅਤੇ ਦੋ ਛੋਟੇ ਛੋਟੇ ਨੰਨੇ ਲਖਤੇ ਜਿਗਰ ਹੱਥ ਕੜੀਆਂ ਅਤੇ ਬੇੜੀਆਂ ਨਾਲ ਨੂੜੇ ਹੋਏ ਪੋਹ ਦੀ ਅਤ ਸਰਦੀ ਵਿੱਚ ਮੋਰਿੰਡੇ ਦੀ ਹਵਾਲਾਤ ਵਿੱਚ ਸਮਾਂ ਬਤੀਤ ਕਰ ਰਹੇ ਹਨ, ਜਿਵੇਂ ਕਿ ਇਹ ਬਹੁਤ ਵੱਡੇ ਅਪਰਾਧੀ ਜਾਂ ਕੋਈ ਕਾਤਲ ਹੋਣ। ਇਸ ਖੌਫਨਾਕ ਸਮੇਂ ਦਾ ਦ੍ਰਿਸ਼ ਗੁਰਬਿਲਾਸ ਪਾਤਸ਼ਾਹੀ ਦਸਵੀਂ ਦੇ ਕਰਤਾ ਭਾਈ ਕੋਇਰ ਸਿੰਘ ਜੀ ਨੇ ਲਿਖਿਆ ਹੈ ਕਿ ਸਾਹਿਬਜ਼ਾਦਿਆਂ ਨੇ ਨੀਲੇ ਬਾਣੇ ਪਾਏ ਹੋਏ ਸਨ। ਨੀਲੇ ਬਾਣਿਆਂ ਵਿੱਚ ਉਨ੍ਹਾਂ ਦੇ ਮੁਖੜੇ ਇਸ ਤਰ੍ਹਾਂ ਚਮਕਦੇ ਸਨ ਜਿਸ ਤਰ੍ਹਾਂ ਨੀਲੇ ਬੱਦਲਾਂ ਵਿੱਚ ਬਿਜਲੀ ਚਮਕ ਰਹੀ ਹੋਵੇ। ਜ਼ਾਲਮਾਂ ਨੇ ਲਾਲਾਂ ਦੇ ਹੱਥਾਂ ਵਿੱਚ ਹੱਥ ਕੜੀਆਂ ਤੇ ਪੈਰਾਂ ਵਿੱਚ ਬੇੜੀਆਂ ਪਾਈਆਂ ਹੋਈਆਂ ਸਨ। ਗਹਿ ਕੇ ਗਏ ਸਿਰਹੰਦ ਮਜਹਾਰੀ ਹਾਥਨ ਮੱਧ ਹਥੌੜੀ ਡਾਰੀ ਪਦਮੇ ਤਾਹੇ ਜੰਜੀਰ ਧਰਾਏ ਕੋਈ ਕਹਿ ਬਾਲਨ ਮਰਵਾਏ ਕੋਈ ਕਹਿ ਜਾਂ ਬੰਦਹ ਕੀਜੈ ਕੋਈ ਕਹਿ ਤੁਰਕ ਇਨ ਕੀਜੈ ਨੀਲੀਆਂ ਝੱਗੀਆਂ ਤਨਮੋ ਕੈਸੇ ਬਿਜਲੀ ਸਿਆਮ ਅਬਰਮੈ ਜੈਸੇ ਕੋਮਲ ਅੰਗ ਹਥੌੜੀ ਹਾਥਾ ਪਾਦ ਜੰਜੀਰ ਤਿਨੂੰ ਕੈਸਾ ਥਾ ਕੋਮਲ ਅੰਗ ਹਥੌੜੀ ਹਾਥਾ ਪਾਦ ਜੰਜੀਰ ਤਿਨੂੰ ਕੈਸਾ ਥਾ। ਬਿਨਾਂ ਹੱਥ ਪੈਰ ਹਿਲਾਇਆ ਅਤ ਸਰਦੀ ਵਿੱਚ ਮਾਤਾ ਜੀ ਅਤੇ ਨੰਨੇ ਨੰਨੇ ਸਾਹਿਬਜ਼ਾਦਿਆਂ ਨੇ ਕਿਵੇਂ ਰਾਤ ਗੁਜ਼ਾਰੀ ਹੋਵੇਗੀ? ਅੱਖਾਂ ਮੂਹਰੇ ਉਹ ਦ੍ਰਿਸ਼ ਆਉਣ ਤੇ ਮਨ ਕੰਬਣ ਲੱਗ ਜਾਂਦਾ ਹੈ। ਕਲਮ ਲਿਖਣ ਲੱਗਿਆਂ ਥਿੜਕਦੀ ਹੈ ਔਰ ਇਸ ਬਿਰਤਾਂਤ ਨੂੰ ਦੱਸਦਿਆਂ ਜ਼ਬਾਨ ਥਰਥਰਾਉਂਦੀ ਹੈ। ਸਾਹਿਬਜ਼ਾਦੇ ਮਾਤਾ ਜੀ ਨੂੰ ਪੁੱਛਦੇ ਨੇ ਕਿ ਮਾਤਾ ਜੀ, ਸਾਨੂੰ ਕੜੀਆਂ ਨਾਲ ਤੇ ਤੁਹਾਨੂੰ ਰੱਸਿਆਂ ਨਾਲ ਨੂੜਿਆ ਹੈ, ਸਾਡਾ ਗੁਨਾਹ ਕੀ ਹੈ? ਦਾਦੀ ਮਾਂ ਪੋਤਰਿਆਂ ਨੂੰ ਸਮਝਾਉਂਦੀ ਹੈ ਕਿ ਲਾਲੋ, ਸੱਚ ਅਤੇ ਝੂਠ ਦੀ ਲੜਾਈ ਚੱਲ ਰਹੀ ਹੈ। ਹੇ ਮੇਰੇ ਲਾਲ ਜੀ, ਝੂਠ ਅਤੇ ਸੱਚ ਦੀ ਲੜਾਈ ਚੱਲ ਰਹੀ ਹੈ। ਝੂਠੇ ਜ਼ਾਲਮ ਸੱਚ ਦੀ ਆਵਾਜ਼ ਨੂੰ ਦਬਾਉਣ ਲਈ ਸੱਚ ਬੋਲਣ ਵਾਲਿਆਂ ਨਾਲ ਅਜਿਹਾ ਹੀ ਸਲੂਕ ਕਰਦੇ ਹਨ। ਭਗਤ ਪ੍ਰਹਿਲਾਦ ਨਾਲ ਵੀ ਇਹੋ ਕੁਝ ਹੀ ਹੋਇਆ ਸੀ ਨਾ। ਤੁਹਾਡੇ ਵੱਡੇ ਵਡੇਰੇ ਪੰਚਮ ਪਾਤਸ਼ਾਹ ਜੀ ਦਾ ਤੇ ਤੁਹਾਡੇ ਦਾਦਾ ਜੀ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਜ਼ਾਲਮਾਂ ਤੱਤੀ ਤਵੀ ਤੇ ਬਿਠਾ ਕੇ ਅਤੇ ਤੱਤੀ ਰੇਤ ਸੀਸ ਤੇ ਪਾ ਕੇ ਸ਼ਹੀਦ ਕੀਤਾ? ਤੁਹਾਡੇ ਦਾਦਾ ਜੀ ਦਾ ਕੀ ਕਸੂਰ ਸੀ ਜਿਨ੍ਹਾਂ ਨੂੰ ਸੂਇਆਂ ਵਾਲੇ ਪਿੰਜਰੇ ਵਿੱਚ ਬੰਦ ਕਰਕੇ ਅੱਤ ਦੇ ਤਸੀਹੇ ਦੇ ਕੇ ਸ਼ਹੀਦ ਕੀਤਾ? ਤੁਸੀਂ ਵੀ ਆਉਣ ਵਾਲੇ ਸਮੇਂ ਵਿੱਚ ਬਹੁਤ ਵੱਡੇ ਕਾਰਨਾਮੇ ਕਰਨੇ ਹਨ। ਮੇਰੇ ਲਾਲੋ, ਘਬਰਾਉਣਾ ਨਹੀਂ। ਅੱਜ ਸਾਡੇ ਉੱਪਰ ਇਹ ਜ਼ੁਲਮ ਹੋਏ ਹਨ, ਅਜੇ ਇਸ ਤੋਂ ਵੀ ਵੱਡੇ ਜ਼ੁਲਮ ਸਾਡੇ ਉੱਪਰ ਹੋਣਗੇ। ਤੁਸੀਂ ਸਿਦਕ ਦਿਲੀ ਨਾਲ ਅਡੋਲ ਰਹਿਣਾ ਹੈ। ਕਲਗੀਧਰ ਪਾਤਸ਼ਾਹ ਜੀ ਦੇ ਇਸ ਪਰਿਵਾਰ ਲਈ, ਜਿਸ ਦੇ ਲੰਗਰਾਂ ਵਿੱਚੋਂ ਮਾਨਵਤਾ ਬੇਰੋਕ ਬੇਟੋਕ ਬਿਨਾਂ ਵਿਤਕਰੇ ਤੋਂ ਅੰਨ ਪਾਣੀ ਛੱਕ ਕੇ ਆਪਣੇ ਪੇਟ ਦੀ ਅੱਠੇ ਪੈਰ ਪੂਰਤੀ ਕਰਦੀ ਸੀ, ਇਸ ਪਰਿਵਾਰ ਵਾਸਤੇ ਅੱਜ ਬੇਹਾ ਪ੍ਰਸ਼ਾਦਾ ਤੇ ਪਿਆਲਾ ਪਾਣੀ ਦਾ ਜਲ ਮਾਮਲ ਦਿੱਤਾ ਗਿਆ। ਕਵੀ ਨੇ ਬੜਾ ਦਿਨ ਟੁੰਬਵਾਂ ਲਿਖਿਆ ਹੈ ਕਿ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਬੈਠੀ ਜ਼ਿੰਦਗੀ ਪੁੱਛਦੀ ਜ਼ਿੰਦਗੀ ਨੂੰ ਸਮਾਂ ਜ਼ਿੰਦਗੀ ਵਿੱਚ ਇਹ ਕਿਹਾ ਆਇਆ ਇਹ ਦਸ਼ਮੇਸ਼ ਦੀ ਮਾਂ ਏ ਸੁਭਾ ਜੇ ਨੂੰ ਪਿਆਲਾ ਪਾਣੀ ਦਾ ਤੇ ਟੁੱਕਰ ਬੇਹਾ ਆਇਆ। ਮੁਰਿੰਡੇ ਦੀ ਜਿਸ ਹਵਾਲਾਤ ਵਿੱਚ ਸਤਿਗੁਰੂ ਜੀ ਦੇ ਪਰਿਵਾਰ ਨੇ ਰਾਤ ਕੱਟੀ, ਅੱਜ ਕੱਲ ਉੱਥੇ ਗੁਰਦੁਆਰਾ ਕੋਤਵਾਲੀ ਸਾਹਿਬ ਇਸ ਭਿਆਨਕ ਸਾਕੇ ਦੀ ਯਾਦ ਹਿਰਦੇ ਵਿੱਚ ਤਾਜ਼ਾ ਕਰਵਾਉਂਦਾ ਹੈ। ਮੁਰਿੰਡੇ ਤੋਂ ਸਰਹੰਦ ਦੇ ਠੰਡੇ ਬੁਰਜ ਵਿੱਚ ਅਤ ਭਿਅੰਕਰ ਰਾਤ ਬੀਤੀ, ਦਿਨ ਚੜਿਆ। ਮਾਤਾ ਜੀ ਨੂੰ ਅਤੇ ਸਾਹਿਬਜ਼ਾਦਿਆਂ ਨੂੰ ਹਵਾਲਾਤ ਵਿੱਚੋਂ ਕੱਢ ਕੇ ਇੱਕ ਬੈਲ ਗੱਡੀ ਤੇ ਬਿਠਾ ਲਿਆ ਗਿਆ। ਇਹ ਉਹ ਦਸ਼ਮੇਸ਼ ਜੀ ਦੀ ਮਾਤਾ ਅਤੇ ਛੋਟੇ ਲਾਲ ਹਨ ਜੋ ਕਦੇ ਅਤ ਸ਼ਾਨ ਨਾਲ ਪਾਲਕੀਆਂ ਅਤੇ ਹਾਥੀਆਂ ਦੀਆਂ ਅੰਬਾਰੀਆਂ ਵਿੱਚ ਬੈਠ ਕੇ ਬਾਹਰ ਨਿਕਲਦੇ ਸਨ, ਅੱਜ ਕੈਦੀ ਬਣਾ ਕੇ ਕਚਹਿਰੀ ਵਿੱਚ ਲਿਜਾਣ ਲਈ ਇੱਕ ਬੈਲ ਗੱਡੀ ਉੱਪਰ ਬਿਠਾ ਦਿੱਤੇ ਗਏ। ਪੀਨਸ ਥੀ ਨਾ ਪਾਲਕੀ ਥੀ ਨਾ ਵੋ ਅੰਬਾਰੀ ਥੀ, ਬਦਬਖਤ ਲਾਏ ਬੈਲ ਕੀ ਗਾੜੀ ਸਵਾਰੀ ਥੀ। ਬੈਲ ਗੱਡੀ ਦੇ ਦੁਆਲੇ ਨੰਗੀਆਂ ਤਲਵਾਰਾਂ ਤੇ ਨੇਜੇ ਲੈ ਕੇ ਪਹਿਰੇਦਾਰ ਸਿਪਾਹੀ ਚੱਲ ਰਹੇ ਸਨ। ਮੁਰਿੰਡੇ ਤੋਂ ਬੱਸੀ ਥਾਣੇਦਾਰ ਪਾਸ ਲਿਆਂਦਾ ਗਿਆ ਤੇ ਬੱਸੀ ਤੋਂ ਥਾਣੇਦਾਰ ਦਾ ਹੁਕਮ ਲੈ ਕੇ ਮੁਰਿੰਡੇ ਦਾ ਕੋਤਵਾਲ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਬੈਲ ਗੱਡੀ ਤੇ ਬਿਠਾ ਕੇ ਸਰਹੰਦ ਪੁੱਜਾ ਅਤੇ ਪਾਪੀ ਵਜੀਦੇ ਨੂੰ ਖਬਰ ਕਰ ਦਿੱਤੀ ਕਿ ਗੁਰੂ ਪਰਿਵਾਰ ਸਰਕਾਰੀ ਹਿਰਾਸਤ ਵਿੱਚ ਸਰਹਿੰਦ ਪਹੁੰਚਾ ਦਿੱਤਾ ਗਿਆ ਹੈ। ਸਰਹਿੰਦ ਦੇ ਬਾਹਰ ਬਾਹਰ ਜਿਸ ਅਸਥਾਨ ਤੇ ਬੈਲ ਗੱਡੀ ਰੋਕ ਕੇ ਸਿਪਾਹੀ ਸੂਬਾ ਸਰਹੰਦ ਨੂੰ ਇਤਲਾਹ ਕਰਨ ਗਏ, ਉਸ ਜਗ੍ਹਾ ਵੀ ਅੱਜ ਕੱਲ ਗੁਰਦੁਆਰਾ ਰੱਥ ਸਾਹਿਬ ਇਸ ਭਿਆਨਕ ਸਮੇਂ ਦੀ ਤਸਵੀਰ ਸਾਡੀਆਂ ਅੱਖਾਂ ਦੇ ਸਾਹਮਣੇ ਉਜਾਗਰ ਕਰਦਾ ਹੈ। ਵਜੀਦ ਖਾਨ ਦੇ ਹੁਕਮ ਅਨੁਸਾਰ ਉਹਦੀ ਸਰਦ ਕਕਰੀਲੀ ਰਾਤ ਵਿੱਚ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਕੈਦ ਕਰ ਦਿੱਤਾ ਗਿਆ ਅਤੇ ਆਸ ਪਾਸ ਪਹਿਰਾ ਲਾ ਦਿੱਤਾ। ਹੁਕਮ ਕਰ ਦਿੱਤਾ ਗਿਆ ਕਿ ਇਨ੍ਹਾਂ ਕੈਦੀਆਂ ਨੂੰ ਖਾਣ ਪੀਣ ਲਈ ਕੋਈ ਵੀ ਭੋਜਨ ਪਾਣੀ ਨਾ ਦਿੱਤਾ ਜਾਵੇ। ਦੁਸ਼ਟ ਖਾਨ ਨਾ ਪਾਨ ਦੇਵੈ ਕਸ਼ਟ ਦੇ ਦੁਖਾਵਹੀ। ਨਾਲ ਹੀ ਇਹ ਫਰਮਾਨ ਵੀ ਚਾੜ ਦਿੱਤਾ ਕਿ ਇਸ ਹੁਕਮ ਦੀ ਅਦੂਲੀ ਕਰਨ ਵਾਲੇ ਦਾ ਸਮੇਤ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਜ਼ਾਲਮਾਂ ਨੇ ਹੁਕਮ ਕਰ ਦਿੱਤਾ ਕਿ ਗੁਰੂ ਪਰਿਵਾਰ ਜੋ ਠੰਡੇ ਬੁਰਜ ਵਿੱਚ ਕੈਦ ਕੀਤਾ ਗਿਆ ਹੈ, ਇਨ੍ਹਾਂ ਨੂੰ ਖਾਣ ਪੀਣ ਲਈ ਕੋਈ ਵੀ ਭੋਜਨ ਪਾਣੀ ਨਾ ਦਿੱਤਾ ਜਾਵੇ। ਜੇ ਕੋਈ ਇਸ ਹੁਕਮ ਦੀ ਅਦੂਲੀ ਕਰੇਗਾ, ਉਸ ਦਾ ਸਮੇਤ ਪਰਿਵਾਰ ਘਾਣ ਬੱਚਾ ਪੀੜ ਦਿੱਤਾ ਜਾਵੇਗਾ। ਵਜੀਦੇ ਦਾ ਇਹ ਖਿਆਲ ਸੀ ਕਿ ਛੋਟੇ ਬਾਲਕਾਂ ਅਤੇ ਬਿਰਧ ਮਾਤਾ ਗੁਜਰੀ ਜੀ ਨੂੰ ਭੁੱਖੇ ਰੱਖ ਕੇ ਉਹ ਆਪਣੇ ਅਕੀਦੇ ਤੋਂ ਥਟਕਾ ਸਕਦਾ ਹੈ। ਉਸ ਦੇ ਮਨ ਵਿੱਚ ਇਹ ਭਰਮ ਸੀ ਕਿ ਛੋਟੇ ਬਾਲਕਾਂ ਅਤੇ ਬਿਰਧ ਮਾਤਾ ਜੀ ਨੂੰ ਭੁੱਖੇ ਰੱਖ ਕੇ ਆਪਣੇ ਅਕੀਦੇ ਤੋਂ ਥਟਕਾਉਣਾ ਸੌਖਾ ਹੋਵੇਗਾ। ਜੇ ਇਸ ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਪੋਹ ਮਹੀਨੇ ਦੀ ਅੱਤ ਸਰਦੀ ਵਿੱਚ ਕੈਦ ਕਰਕੇ ਰੱਖਿਆ ਗਿਆ, ਦਰਅਸਲ ਇਹ ਇੱਕ ਮੀਨਾਰ ਨੁਮਾ ਕਾਫੀ ਉੱਚਾ ਬੁਰਜ ਸੀ। ਇਸ ਦੇ ਸਿਖਰ ਤੇ ਕੇਵਲ ਇੱਕ ਛੱਤ ਹੀ ਸੀ ਅਤੇ ਚਾਰੇ ਪਾਸੇ ਤੋਂ ਇਹ ਖੁੱਲਾ ਸੀ। ਕੋਈ ਵੀ ਦੀਵਾਰ ਵਗੈਰਾ ਨਹੀਂ ਸੀ, ਕੋਈ ਵੀ ਕੰਧ ਇਸ ਦੇ ਆਲੇ ਦੁਆਲੇ ਨਹੀਂ ਸੀ। ਉਚਾਈ ਕਾਫੀ ਜ਼ਿਆਦਾ ਹੋਣ ਕਾਰਨ ਭਰ ਗਰਮੀ ਵਿੱਚ ਵੀ ਹਵਾ ਦੇ ਬੁੱਲੇ ਇਸ ਮੀਨਾਰ ਵਿੱਚ ਬੈਠੇ ਆਦਮੀ ਨੂੰ ਗਰਮੀ ਦੀ ਤਪਸ਼ ਤੋਂ ਬਚਾਇਆ ਕਰਦੇ ਸਨ। ਸਮੇਂ ਦੇ ਨਵਾਬ ਐਸ਼ਪ੍ਰਸਤੀ ਦੀ ਜ਼ਿੰਦਗੀ ਅਤੇ ਗਰਮੀ ਤੋਂ ਬਚਾਅ ਲਈ ਇਸ ਬੁਰਜ ਦੀ ਵਰਤੋਂ ਕਰਿਆ ਕਰਦੇ ਸਨ। ਗਰਮੀ ਤੋਂ ਹੋਰ ਵਧੇਰੇ ਰਾਹਤ ਲੈਣ ਦੇ ਮੰਤਵ ਨਾਲ ਵਗ ਰਹੀ ਹਵਾ ਨੂੰ ਹੋਰ ਠੰਡਿਆਂ ਕਰਨ ਲਈ ਇਸ ਬੁਰਜ ਦੇ ਚਾਰੇ ਪਾਸੇ ਡੂੰਘੀ ਖਾਈ ਪੁੱਟ ਕੇ ਝੀਲ ਨੁਮਾ ਪਾਣੀ ਖੜਾ ਕੀਤਾ ਹੁੰਦਾ ਸੀ ਤਾਂ ਜੋ ਹਵਾ ਦੀਆਂ ਲਹਿਰਾਂ ਸੀਤ ਪਾਣੀ ਨਾਲ ਟਕਰਾ ਕੇ ਹੋਰ ਠੰਡੀਆਂ ਹੋ ਜਾਣ ਅਤੇ ਇਸ ਬੁਰਜ ਵਿੱਚ ਬੈਠੇ ਅਹਿਲਕਾਰਾਂ ਨੂੰ ਭਰ ਗਰਮੀ ਵਿੱਚ ਅੱਤ ਠੰਡਕ ਦੇਣ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਅੱਤ ਸਰਦੀ ਦੀ ਰੁੱਤੇ ਇਸ ਬੁਰਜ ਵਿੱਚ ਕੈਦ ਕਰਨ ਦਾ ਮੰਤਵ ਅੱਤ ਤਸੀਹੇ ਦੇ ਕੇ ਉਨ੍ਹਾਂ ਨੂੰ ਧਰਮੋਂ ਡਲਾਉਣ ਦਾ ਸੀ। ਉਹ ਮਹੀਨੇ ਦੇ ਅੱਤ ਸਰਦ ਮੌਸਮ ਵਿੱਚ ਜਦ ਹਵਾ ਦੀਆਂ ਲਹਿਰਾਂ ਠੰਡੇ ਪਾਣੀ ਨਾਲ ਟਕਰਾ ਕੇ ਮਨੁੱਖੀ ਸਰੀਰ ਨੂੰ ਛੋਹਦੀਆਂ ਹੋਣਗੀਆਂ, ਤਦ ਸਰੀਰ ਨੂੰ ਕਿਸ ਹੱਦ ਤੱਕ ਕਸ਼ਟ ਹੁੰਦਾ ਹੋਵੇਗਾ ਇਸ ਦਾ ਅੰਦਾਜ਼ਾ ਲਗਾਉਣਾ ਵੀ ਸ਼ਾਇਦ ਨਾਮੁਮਕਿਨ ਹੈ। ਅਜਿਹੀ ਕਰੜੀ ਕੈਦ ਵਿੱਚ ਸਤਿਗੁਰੂ ਜੀ ਦੇ ਪਰਿਵਾਰ ਨੂੰ ਰੱਖਿਆ ਗਿਆ। ਬੁਰਜ ਦੇ ਖੁੱਲੇ ਦਰਾਂ ਵਿੱਚੋਂ ਅੱਤ ਸੀਤ ਨਾਲ ਅੱਤ ਠੰਡਕ ਨਾਲ ਭਰੀ ਹਵਾ ਇੱਕ ਪਾਸੇ ਤੋਂ ਆਉਂਦੀ, ਮਾਤਾ ਜੀ ਅਤੇ ਸਾਹਿਬਜ਼ਾਦਿਆਂ ਦੇ ਸਰੀਰ ਦੀ ਗਰਮੀ ਆਪਣੇ ਵਿਚ ਸਮੋ ਕੇ ਦੂਜੇ ਪਾਸੇ ਨਿਕਲ ਜਾਂਦੀ। ਮਾਤਾ ਜੀ ਨੇ ਅਜਿਹੇ ਵਿਖੜੇ ਸਮੇਂ ਪੋਤਰਿਆਂ ਨੂੰ ਆਪਣੀ ਗੋਦੀ ਵਿਚ ਆਪਣੀ ਛਾਤੀ ਨਾਲ ਲਾ ਕੇ ਸੋਦਰ ਅਤੇ ਸੋਹਲੇ ਦਾ ਪਾਠ ਕੀਤਾ। ਇਸ ਤੋਂ ਉਪਰੰਤ ਪਤੀ ਗੁਰਦੇਵ, ਗੁਰੂ ਤੇਗ ਬਹਾਦਰ ਸਾਹਿਬ ਅਤੇ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਦੀਆਂ ਸ਼ਹਾਦਤਾਂ ਦੀਆਂ ਸਾਖੀਆਂ ਅਤੇ ਸਿੱਖਿਆਵਾਂ ਆਪਣੇ ਲਾਡਲਿਆਂ ਨੂੰ ਸੁਣਾਉਂਦਿਆਂ ਰਾਤ ਕੱਟੀ ਤੇ ਤਾਗੀਦ ਕੀਤੀ ਕਿ ਮੇਰੇ ਪਿਆਰੇ ਪੋਤਰਿਓ, ਸਮਾਂ ਬੜਾ ਕਠਿਨ ਵਾਪਰੇਗਾ, ਪਰ ਤੁਸਾਂ ਆਪਣੇ ਧਰਮ ਤੇ ਦ੍ਰਿੜ ਰਹਿਣਾ, ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ। ਸਾਹਿਬਜ਼ਾਦੇ ਆਪਣੀ ਦਾਦੀ ਮਾਂ ਨੂੰ ਮੁੜ ਮੁੜ ਵਿਸ਼ਵਾਸ ਦਵਾ ਰਹੇ ਸਨ ਕਿ ਮਾਤਾ ਜੀ, ਤੁਸੀਂ ਵੇਖਣਾ ਅਸੀਂ ਕਿਵੇਂ ਪਿਤਾ ਜੀ ਤੇ ਬਾਬਾ ਜੀ ਦੇ ਕਾਰਨਾਮਿਆਂ ਨੂੰ ਅਜਿਹੇ ਚਾਰ ਚੰਨ ਲਾਵਾਂਗੇ ਕਿ ਰਹਿੰਦੀ ਦੁਨੀਆਂ ਤੱਕ ਲੋਕ ਸਾਨੂੰ ਯਾਦ ਕਰਿਆ ਕਰਨਗੇ। ਸਾਹਿਬਜ਼ਾਦਿਆਂ ਕਿਹਾ ਕਿ ਧਨ ਭਾਗ ਹਮਰੇ ਹੈ ਮਾਈ, ਧਰਮ ਹੇਤ ਤਨ ਜੇਕਰ ਜਾਈ। ਪੋਤਰਿਆਂ ਦੇ ਚੜ੍ਹਦੀ ਕਲਾ ਵਾਲੇ ਜਵਾਬ ਸੁਣ ਕੇ ਮਾਤਾ ਜੀ ਬੜੇ ਪ੍ਰਸੰਨ ਹੋਏ ਅਤੇ ਦੋਵਾਂ ਲਾਲਾਂ ਨੂੰ ਪਿਆਰ ਦੇ ਕੇ ਮੱਥਾ ਚੁੰਮਿਆ ਤੇ ਅਸੀਸਾਂ ਬਖਸ਼ਿਸ਼ ਕੀਤੀਆਂ।